ਚੰਦ ਨੇ ਕਦੇ ਉਹਦੇ ਨਾਲ ਬਾਤ ਨਹੀਂ ਕਰੀ, ਕਦੇ ਬੁਲਾਇਆ ਨਹੀਂ ਹੈ ਚਕੋਰ ਨੂੰ, ਕਦੇ ਮਿਲਿਆ ਨਹੀਂ ਹੈ, ਪਰ ਉਹ ਸਾਰੀ ਜ਼ਿੰਦਗੀ ਇੱਕ ਲਗਾਤਾਰ ਇੱਕ ਟੱਕ ਚੰਦ ਵੱਲ ਦੇਖਦਾ ਰਹਿੰਦਾ। ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸਿਖਾ ਲੇ, ਰਾਤ ਨੂੰ ਵਿਛੋੜਾ ਹੋ ਜਾਂਦਾ ਜੋੜੇ ਦਾ, ਦਿਨ ਹੁੰਦਾ ਉਸ ਵੇਲੇ ਸਾਰਾ ਦਿਨ ਸੂਰਜ ਨੂੰ ਚੱਕ ਵੀ ਦੇਖਦੀ ਰਹਿੰਦੀ। ਨਿਹੋਂ ਕਮਲ ਜਲ ਜਾਣੀ ਹੈ ਖਿੜ ਮੂੰਹ ਵਿਖਾ ਲੇ, ਪਾਣੀ ਹੈ ਜਿਹੜਾ ਲਹਿਰਾਂ ਦੇ ਨਾਲ ਪਛਾੜਦਾ ਹੈ ਉਸ ਨੂੰ, ਕੋਸ਼ਿਸ਼ ਕਰਦਾ ਉਸ ਨੂੰ ਡੋਬਣ ਦੀ, ਪਰ ਉਹ ਵੱਧ ਜਾਂਦਾ ਪਾਣੀ ਨਾਲੀ ਉੱਨੀ ਉਹ ਵੱਧ ਜਾਂਦੀ ਹੈ, ਅਤੇ ਮੂੰਹ ਇਹਦਾ ਖਿੜਿਆ ਹੀ ਰਹਿੰਦਾ, ਖਿੜ ਕੇ ਦਿਖਾਲਦਾ, ਕਦੇ ਨਾਰਾਜ਼ੀ ਨਹੀਂ ਉਹਦੇ ਚਿੱਤ 'ਚ ਆਉਂਦੀ। ਮੋਰ ਬੰਬੀਹੇ ਬੋਲਦੇ ਵੇਖ ਬੱਦਲ ਕਾਲ, ਬੰਬੀਹਾ ਵੇਖਦਾ ਬੱਦਲਾਂ ਨੂੰ ਯਾਦ ਕਰਦਾ, ਫਿਰੋ 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 ਫਿਰੋ, ਦਿਨ ਰਾਤ ਇੱਕ ਟੱਕ ਲਾ ਰਹੇ। ਮੋਰ ਬੋਲਦੇ ਨੇ ਖੇੜੇ ਵਿੱਚ ਆਉਂਦੇ ਨੇ ਦੇਖਦੀ ਸਾਰ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੇਰੀ ਦਾ ਪਿਰਹੜੀ ਉਹ ਨਿਭੇ ਨਾਲ। ਕਹਿਣ ਲੱਗੇ ਬੀਬੀ ਜੇ ਤੂੰ ਕਹਿੰਦੀ ਹੈ ਵੀ ਮੈਂ ਪਿਆਰ ਕਰਨਾ, ਮੈਂ ਪਿਆਰ ਕਰਦੀ ਹਾਂ ਨਾਮਦੇਵ, ਤੂੰ ਕਿਤੇ ਬਹੁਤਾ ਰੱਬ ਨੂੰ ਪਿਆਰ ਕਰਦਾ, ਅਸੀਂ ਨਹੀਂ ਕਰਦੇ। ਕਹਿੰਦੇ ਫਿਰ ਇਸ ਤਰ੍ਹਾਂ ਪਿਆਰ ਹੁੰਦਾ, ਪੂਰਾ ਪਿਆਰ ਮੰਗਦਾ, ਅਧੂਰਾ ਨਹੀਂ ਉਹ ਮੰਗਦਾ ਹੈ।
ਲੋਕ ਕਟੰਬ ਸਮੂਤੇ ਤੋੜੇ ਤੋਂ ਆਪਣ
ਇੱਕ ਛਾਨ ਕੀ, ਫਿਰ ਤਾਂ ਉਹ ਕੰਮ ਕਰਦਾ ਫਿਰਦਾ। ਪਸ਼ੂ ਵੀ ਚਾਰੇ ਨੇ ਭਗਤਾਂ ਦੇ, ਹਲਟ ਵੀ ਹੱਕੇ ਨੇ, ਨੱਕੇ ਵੀ ਛੱਡੇ ਨੇ, ਹੋਰ ਅਨੇਕਾਂ ਕੰਮ ਕਰਦਾ। ਪਰ ਇਹ ਹੈ ਕਿ ਲੋਕ ਕਟੰਬ ਸਹੂ ਤੇ ਤੋੜ, ਐਨਾ ਪਿਆਰ ਡਿਵਾਈਡ ਕਰ ਵਿੱਚ, ਕਰਦਿਆਂ ਦਾ ਪਿਆਰ ਕਰੀ ਜਾਂਦਾ, ਫਰਜ਼ ਸਮਝ ਪਿਆਰ ਪੂਰ ਨਹੀਂ ਹੁੰਦਾ, ਪਿਆਰ ਤਾਂ ਕੇਵਲ ਵਾਹਿਗੁਰੂ ਨਾਲ ਹੁੰਦਾ। ਬਾਕੀ ਪਿਆਰ ਜਿਹੜੇ ਨੇ ਇਹ ਸਾਰੇ ਫਸਾਉਣ ਵਾਲੇ ਪਿਆਰ, ਝੂਠੇ ਪਿਆਰ, ਇਹ ਸਾਰੇ ਤੋੜਨੇ ਪੈਂਦੇ ਨੇ। ਸੋ ਇਸ ਤਰ੍ਹਾਂ ਨਾਲ ਐਸੋ ਬੇਡੀ ਬਰ ਨਾ ਸਕੋ, ਸਭ ਅੰਤਰ ਸਭ ਠਾਈ ਹੋ, ਗੂੰਗੇ ਮਹਾਂਅੰਮ੍ਰਿਤ ਚਾਖਿਆ, ਪੁੱਛੇ ਕਹੋ ਕਹਿਣ ਨਾ ਜਾਈ ਹੋ, ਬੇਡੀ ਕੇ ਗੁਣ ਸੁਣ ਲਈ ਬਾਈ, ਜਲਦ ਮਾਨ ਧੂੰ ਥਾਪਿਓ, ਨਾਮੇ ਕੇ ਸਵਾਮੀ ਸੀ ਭੋਰੀ, ਲੰਘ ਭਵੀਖਣ ਆਪੋ। ਸੋ ਇਸ ਤਰ੍ਹਾਂ ਦੇ ਨਾਲ ਜਿਸਨੇ ਵੀ ਪਿਆਰ ਕਰਿਆ ਉੱਥੇ ਹਾਜ਼ਰ ਹੋਇਆ ਕਰ। ਗੁਰੂ ਅਤੇ ਪਰਮੇਸ਼ੁਰ ਦੇ ਵਿੱਚ ਕੋਈ ਸਰੂਪ ਨਹੀਂ ਹੁੰਦਾ, ਇਹ ਤਾਂ ਕਲਯੁੱਗ ਦੇ ਸਭ ਯੁੱਗਾਂ ਨਾਲੋਂ ਵੱਡੇ ਭਾਗ ਨੇ। ਸਾਧ ਸਿੰਘ ਜੀ ਇਸ ਗੱਲ ਨੂੰ ਨੇਚੇ ਨਾਲ ਜਾਣ, ਇਹ ਕੋਈ ਖਿੱਚਾ ਖਿੱਚੀ ਨਹੀਂ ਮੈਂ ਕਰਦਾ। ਇਸ ਯੁੱਗ ਦੇ ਅੰਦਰ ਗੁਰੂ ਪਰਮੇਸ਼ੁਰ ਆਪ ਸਰੀਰ ਧਾਰ ਕੇ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਪ੍ਰਗਟ ਹੋ ਕੇ ਅਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨੇ। ਬੇਕਦਰੀ ਹੈ ਦਿਲ ਦੇ ਅੰਦਰ ਤਾਂ ਕੁਛ ਨਹੀਂ ਮਿਲਣਾ, ਜੇ ਗੱਲ ਸਮਝ ਆ ਗਈ ਸਭ ਕੁਛ ਮਿਲਿਆ ਮਿਲਾਇਆ। ਕਿਉਂਕਿ ਗੁਰੂ ਅਤੇ ਗੋਬਿੰਦ ਵਿੱਚ ਫਰਕ ਨਹੀਂ ਹੁੰਦਾ, ਸਮੁੰਦ ਬਰੋਧ ਸਰੀਰ ਅਮ ਦੇਖਿਆ ਇੱਕ ਬਸ ਤੋਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਗੁਰੂ ਛੇਵੇਂ ਪਾਤਸ਼ਾਹ ਵੇਲੇ ਇੱਕ ਪ੍ਰੀਤ ਕਹਾਣੀ ਸਾਡੀਆਂ ਅੱਖਾਂ ਖੋਲ੍ਹਣ ਵਾਸਤੇ ਹੈ। ਇੱਕ ਪਿੰਡ ਸੀ ਜਿਸਦਾ ਨਾਮ ਵੱਡਾ ਘਰ ਸੀ, ਉੱਥੇ ਇੱਕ ਗੁਰੂ ਦਾ ਸਿੱਖ ਗੁਰੂ ਚੌਥੇ ਪਾਤਸ਼ਾਹ ਤੋਂ ਉਸਨੇ ਉਪਦੇਸ਼ ਲਿਆ, ਗੁਰੂ ਪੰਜਵੇਂ ਪਾਤਸ਼ਾਹ ਦੇ ਵੀ ਵੇਲੇ ਰਿਹਾ, ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ। ਆਪਦਾ ਨਾਮ ਭਾਈ ਆਕਲ ਸੀ, ਉਹਨਾਂ ਦੇ ਘਰ ਲੜਕੀ ਸੀ। ਜਦੋਂ 7 ਸਾਲ ਦੀ ਲੜਕੀ ਹੋਈ, ਉਹਨਾਂ ਦਿਨਾਂ ਦੇ ਅੰਦਰ ਛੋਟੀਆਂ ਲੜਕੀਆਂ ਦੀ ਸ਼ਾਦੀ ਹੋਇਆ ਕਰਦੀ ਸੀ, ਵੱਡੇ ਦੇ 16 ਸਾਲ ਤੋਂ ਬਾਅਦ ਤਾਂ ਭਾਈਚਾਰਾ ਉਸ ਘਰ 'ਚ ਪਾਣੀ ਪੀਣ ਤੋਂ ਹਟ ਜਾਂਦਾ ਸੀ ਜਿਹੜੇ ਘਰ ਵਿੱਚ 16 ਸਾਲ ਦੀ ਲੜਕੀ ਅਜੇ ਕੁਆਰੀ ਬੈਠੀ ਹੈ। ਬੁਰਾ ਮੰਨਦੇ ਸੀ ਲੋਕ। ਸੋ ਆਪ ਨੇ ਲਾਗੀ ਬੁਲਾਏ, ਕਹਿਣ ਲੱਗੇ ਪੰਡਿਤ ਜੀ ਕੋਈ ਸੋਹਣਾ ਵਰ ਦੇਖਿਓ, ਸੋਹਣਾ ਸੁਨੱਖਾ ਦੇਖੋ, ਲੜਕੀ ਕਿੰਨੀ ਸੋਹਣੀ ਸੁਨੱਖੀ ਹੈ, ਬਿਲਕੁਲ ਇਹਦਾ ਮੇਚ ਮਚਾਓ, ਖਰਚ ਕਿੰਨਾ ਹੀ ਹੋ ਜਾਵੇ ਖਰਚਾ ਲਓ, ਪੱਲੇ ਬੰਨੋ ਅਤੇ ਪਿੰਡ ਪਿੰਡ ਫਿਰੋ। ਸੋ ਉਹਨਾਂ ਦਿਨਾਂ 'ਚ ਕਿਉਂਕਿ ਉਹ ਰਿਸ਼ਤੇ ਉਹੀ ਕਰਿਆ ਕਰਦੇ ਸੀ, ਬਹੁਤ ਸਾਰੇ ਪਹਿਲਾਂ ਹੀ ਨਿਗਾਹ 'ਚ ਰੱਖਿਆ ਕਰਦੇ ਸੀ। ਅਤੇ ਆਪ ਫਿਰਦੇ ਫਿਰਾਂਦੇ ਇੱਕ ਪਿੰਡ ਚਲੇ ਗਏ ਜਿਸ ਪਿੰਡ ਦਾ ਨਾਮ ਤੁਗਲਾਣੀ ਸੀ। ਉੱਥੇ ਇੱਕ ਪਰਿਵਾਰ ਦੇਖਿਆ ਅਤੇ ਬੱਚਾ ਬੜਾ ਸੁੰਦਰ, ਹਾਣ ਪ੍ਰਮਾਣ ਮਿਲਾ ਕੇ ਅਤੇ ਉਹਨਾਂ ਨੇ ਦੱਸਿਆ ਵੀ ਅਸੀਂ ਤਾਂ ਰਿਸ਼ਤਾ ਕਰਨਾ ਹੈ। ਰਿਸ਼ਤੇ ਦੀ ਗੱਲ ਸੁਣੀ ਤਾਂ ਉਸ ਵੇਲੇ ਬੜਾ ਆਦਰ ਸਤਿਕਾਰ ਉਹਨਾਂ ਦਾ ਕੀਤਾ, ਸ਼ਗਨ ਛਕਾਉਣ ਨੂੰ ਵਧੀਆ ਦਿੱਤਾ, ਰਿਹਾਇਸ਼ ਵਧੀਆ ਦਿੱਤੀ, ਹੋਰ ਸੇਵਾ ਕੀਤੀ, ਅਨੇਕ ਬਚਨ ਕੀਤੇ, ਕਾਰੋਬਾਰ ਦੇਖਿਆ ਵੀ ਕਾਰੋਬਾਰ ਬਹੁਤ ਸੋਹਣਾ ਚੱਲਦਾ, ਚੰਗੀ ਇੱਜ਼ਤ ਹੈ, ਭਾਈਚਾਰੇ 'ਚ ਇੱਜ਼ਤ ਹੈ, ਨੇੜੇ ਤੇੜੇ ਦੇ ਪਿੰਡਾਂ 'ਚ ਇੱਜ਼ਤ ਹੈ ਅਤੇ ਮੰਨਿਆ ਪਰਮੰਨਿਆ ਘਰ ਹੈ। ਅਤੇ ਉੱਥੇ ਉਹਨਾਂ ਨੇ ਸ਼ਗਨ ਦੇ ਦਿੱਤਾ, ਵਾਪਸ ਆ ਗਏ ਅਤੇ ਆ ਕੇ ਕਿਹਾ ਕਿ ਵਧਾਈਆਂ ਹੋਣ ਭਾਈ ਆਕਲ ਜੀ, ਬਹੁਤ ਵਧਾਈਆਂ ਤੈਨੂੰ, ਐਸਾ ਮੁੰਡਾ ਚੰਦ ਵਰਗਾ ਲੱਭਿਆ ਕਿ ਦੇਖ ਦੇਖ ਕੇ ਭੁੱਖ ਲੈਂਦੀ ਹੈ, ਇਕੱਲਾ ਸੁੰਦਰਤਾ ਹੀ ਨਹੀਂ ਹੈ, ਨਾਲ ਕਾਰੋਬਾਰ ਵੀ ਬਹੁਤ ਹੈ, ਕਾਰੋਬਾਰ ਬਹੁਤ ਚੱਲਦਾ, ਬੱਚਾ ਹੁਣ ਤੋਂ ਹੀ ਪ੍ਰਤੀਤ ਦਿੰਦਾ ਕਿ ਵੱਡਾ ਹੋ ਕੇ ਬਹੁਤ ਕਾਰੋਬਾਰੀ ਬੰਦਾ ਬਣੇਗਾ, ਹੋਣ ਹਾਰ ਬਿਰਵਾ ਕੇ ਚਿਗਨੇ ਚਿਗਨੇ ਪਾ। ਅਤੇ ਤੁਕਲਾਣੀ ਪਿੰਡ ਦੇ ਅੰਦਰ ਰਿਸ਼ਤਾ ਕਰਿਆ ਆ, ਆਪਦੇ ਚਿਹਰੇ ਉੱਤੇ ਖੁਸ਼ੀ ਨਹੀਂ ਆਈ, ਥੋੜ੍ਹੀ ਚਿੰਤਾ ਦੇ ਨਿਸ਼ਾਨ ਉਭਰੇ ਆਏ। ਕਹਿਣ ਲੱਗੇ ਪੰਡਿਤ ਜੀ ਇੱਕ ਗੱਲ ਦੱਸੋ, ਵੀ ਇਹ ਤਾਂ ਗੱਲਾਂ ਸਾਰੀਆਂ ਠੀਕ ਨੇ ਪਰ ਉਹ ਤੁਕਲਾਣੀ ਪਿੰਡ ਦੇ ਅੰਦਰ ਤਾਂ ਕੋਈ ਗੁਰਸਿੱਖੇ ਨਹੀਂ ਹੈ, ਉਹ ਤਾਂ ਪਿੰਡ ਸਾਰਾ ਹੀ ਸਰਬਰੀਆਂ ਦਾ ਹੈ, ਅਤੇ ਸਾਡੇ ਘਰ ਦੇ ਅੰਦਰ ਸਿੱਖੀ ਹੈ, ਬੱਚੀ ਨੂੰ ਗੁਰੂ ਨਾਲ ਪਿਆਰ ਹੈ, ਹਰ 6 ਮਹੀਨੇ ਤੋਂ ਬਾਅਦ ਅਸੀਂ ਜਾ ਕੇ ਸੰਬੰਧ ਲੈ ਕੇ ਗੁਰੂ ਦੇ ਚਰਨਾਂ 'ਚ ਭੇਟ ਕਰਦੇ ਹਾਂ, ਅਤੇ ਬੜਾ ਮੁਸ਼ਕਲ ਹੋ ਜਾਏਗਾ ਬੱਚੀ ਨੂੰ। ਉਹਨਾਂ ਨੇ ਕਹਿਣਾ ਮੁਕਾਮ ਨੂੰ ਮੱਥਾ ਟੇਕ, ਉਹਨਾਂ ਨੇ ਪੜ੍ਹਾਈ ਦਾ ਜੂਠਾ ਜੋ ਰੋਟ ਹੈ ਉਹ ਛਕਾਉਣਾ ਹੈ, ਮੇਰੀ ਬੱਚੀ ਨੇ ਤਾਂ ਛਕਣਾ ਨਹੀਂ ਹੈ, ਤਾਂ ਗੁਰੂ ਦੇ ਨਾਲ ਇਹਦਾ ਪਿਆਰ ਹੈ। ਅਤੇ ਦੂਜਾ ਇਹ ਹੈ ਕਿ ਜਦੋਂ ਮਨਮੁੱਖਾਂ 'ਚ ਪਹੁੰਚੇਗੀ ਉਸ ਵੇਲੇ ਜ਼ਰੂਰ ਮੈਲ ਪੈਣੀ ਹੈ ਇਹਦੇ ਮਨ ਦੇ ਅੰਦਰ, ਉਹ ਸਰਵਰੀਆਂ ਦਾ ਘਰ ਹੈ, ਉੱਥੇ ਨਾਮ ਦੀ ਧੁੰਨ ਨਹੀਂ ਹੈ ਘਰ ਦੇ ਅੰਦਰ, ਕੋਈ ਜਪਜੀ ਦਾ ਉਚਾਰਨ ਨਹੀਂ ਹੁੰਦਾ, ਅਤੇ ਉਹਦੀ ਮੈਲ ਮੇਰੀ ਬੱਚੀ ਨੂੰ ਲੱਗ ਜਾਣੀ ਹੈ, ਅਤੇ ਬੱਚੀ ਨੇ ਇਹਦਾ ਜਨਮ ਵੀ ਖਰਾਬ ਹੋ ਜਾਣਾ, ਅਤੇ ਬੱਚੀ ਤੋਂ ਗਾਂ ਜਿਹੜੀ ਔਲਾਦ ਆਉਣੀ ਆ ਉਹਦਾ ਜਨਮ ਵੀ ਖਰਾਬ ਹੋ ਜਾਣਾ, ਇਹ ਤਾਂ ਪੁੰਨ ਦੀ ਥਾਂ 'ਤੇ ਆਪਾਂ ਪਾਪ ਕਰ ਬੈਠੇ, ਹੁਣ ਤੁਸੀਂ ਕਰੇ ਆਏ ਹੋ, ਕੋਈ ਬਾਤ ਨਹੀਂ ਹੈ, ਪਰ ਯਾਦ ਰੱਖੋ ਕਿ ਜਦੋਂ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਂ ਛੇ ਗੱਲਾਂ ਜਿੱਥੇ ਨਾ ਮਿਲਦੀਆਂ ਵਾ ਉੱਥੇ ਜਿਹੜੇ ਸੰਬੰਧ ਨੇ ਮਹਿੰਗੇ ਪੈਂਦੇ ਆ, ਟੇਢੇ ਪੈਂਦੇ ਨੇ, ਇੱਕੋ ਜਿਹੇ ਨਹੀਂ ਰਿਹਾ ਕਰਦੇ। ਸੋ ਮਨਮੁੱਖ ਜਿਹੜੇ ਬੰਦੇ ਨੇ ਉਹਨਾਂ ਦੀ ਤਾਂ ਸੰਗਤ ਕਰਨ ਲਈ ਸਾਨੂੰ ਬਵਰਜਿਤ ਹੈ।
ਕਲਖ ਲੱਗ ਜਾਂਦੀ ਹੈ
ਸਾਨੂੰ ਬਵਰਜਤ ਹੈ ਕਿ ਵੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਪਾਰ। ਬਾਸਨ ਕਾਰੋ ਪਰਸੀਏ ਤਾਂ ਕੁਛ ਅਲੱਗ ਹੈ, ਦਾਗ ਚਿੱਟੇ ਕੱਪੜੇ ਪਾਏ ਹੋ, ਕਾਲੇ ਭਾਂਡੇ ਨੂੰ ਚੱਕੀ ਜਾਂਦਾ, ਜ਼ਰੂਰ ਦਾਗ ਹਵਾ ਨਾ ਉੜ ਕੇ ਕੱਪੜਾ ਇੱਕ ਵਾਰੀ ਵੀ ਲੱਗਿਆ ਦਾਗ ਪੈ ਜਾਏਗਾ। ਮੁਸ਼ਕਲ ਹੋ ਗਿਆ ਪੰਡਿਤ ਜੀ, ਪੁੱਛ ਲੈਣਾ ਸੀ ਵੀ ਗੁਰੂ ਦੇ ਸਿੱਖੀ ਹੈ, ਗੁਰੂ ਦੀ ਸਿੱਖੀ ਹੋਵੇ ਪੈਸਾ ਚਾਹੇ ਨਾ ਹੋਵੇ ਸਭ ਕੁਛ ਹੋ ਜਾਂਦਾ ਉਹਦੇ ਵਿੱਚ। ਜੇ ਸਿੱਖੀ ਨਹੀਂ ਹੈ, ਗੁਰੂ ਦਾ ਪਿਆਰ ਨਹੀਂ ਹੈ, ਸਾਰਾ ਕੁਛ ਹੁੰਦੇ ਹੋਏ ਵੀ ਉਹ ਕੁਛ ਨਹੀਂ ਹੈ, ਕਿਉਂਕਿ ਐਸਾ ਫਰਮਾਨ ਹੋਇਆ ਹੋਇਆ।
ਦਿਸਦਾ ਬਾਜ਼ਾਰ ਹੈ ਪ੍ਰੀਤਮ ਦੇ ਪਿਆਰੇ, ਦੇਖਦਾ
ਕੌਤਕ ਉਠਾਓ ਉਠਾਏ, ਇੱਕ ਰਾਮ ਸੁਨੇਹੀ ਵਾਰ ਆ ਉਜੜ ਮੇਰਾ ਪਾ। ਮੇਲਾ ਲੱਗਿਆ ਹੋਇਆ, ਕਬੀਰ ਸਾਹਿਬ ਘੁੰਮ ਰਹੇ ਨੇ, ਵਾਪਸ ਆ ਗਏ, ਸਭ ਆਪਣੀਆਂ ਆਪਣੀਆਂ ਗੱਲਾਂ ਸੁਣਾਉਂਦੇ ਨੇ ਕਿ ਮੈਂ ਆਹ ਦੇਖਿਆ, ਮੈਂ ਆਹ ਦੇਖਿਆ। ਭਾਗੇ ਜੀ ਤੁਸੀਂ ਕੀ ਦੇਖਿਆ? ਕਹਿੰਦੇ ਅਸੀਂ ਤਾਂ ਬਾਜ਼ਾਰ 'ਚ ਘੁੰਮ ਕੇ ਆਏ ਹਾਂ। ਕਹਿੰਦੇ ਇਹ ਤਾਂ ਬਹੁਤ ਮੇਲਾ ਸੀ, ਛਾਤੀ ਨਾਲ ਛਾਤੀ ਭਿੜਦੀ ਸੀ, ਲੰਘਣ ਨੂੰ ਰਾਹ ਨਹੀਂ ਸੀ ਲੱਗਦਾ। ਕਹਿੰਦੇ ਪ੍ਰੇਮੀਓ, ਜਿੱਥੇ ਕੋਈ ਪਰਮੇਸ਼ੁਰ ਦਾ ਪਿਆਰਾ ਨਾ ਹੋਵੇ, ਘੁੱਗ ਬਸਤੀਆਂ ਜਿਹੜੀਆਂ ਨੇ ਉਜਾੜ ਹੋਇਆ ਕਰਦੀਆਂ। ਜਿਸ ਘਰ ਦੇ ਅੰਦਰ ਪਰਮੇਸ਼ੁਰ ਦਾ ਪਿਆਰਾ ਨਾ ਹੋਵੇ, ਉਹ ਘਰਾਂ ਦੇ ਅੰਦਰ ਰਹਿਣ ਵਾਲੇ ਭੂਤ ਪ੍ਰੇਤ ਹੋਇਆ ਕਰਨ। ਕਬੀਰ, ਜੇ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਏ, ਤੇ ਘਰ ਮਰਹਟ ਸਾਰ ਕੇ ਭੂਤ ਵਸੇ ਕਰਨ। ਸੋ ਇਸ ਤਰ੍ਹਾਂ ਜਿੱਥੇ ਪਿਆਰਾ ਹੀ ਨਹੀਂ ਹੈ ਪਰਮੇਸ਼ੁਰ ਦਾ, ਉਹ ਤਾਂ ਉਜਾੜ ਹੋਇਆ ਕਰਦਾ। ਕਿੱਦਾਂ ਹੀ ਕਾਰੋਬਾਰ ਹੋਵੇ, ਕਿੰਨਾ ਹੀ ਕੰਮ ਚੱਲਦਾ ਹੋਵੇ, ਜੇ ਪਰਮੇਸ਼ੁਰ ਦਾ ਪਿਆਰ ਨਹੀਂ, ਉਹ ਉਜਾੜਾਂ ਨੇ। ਆਗ ਲੱਗੇ ਤੇ ਤਲ ਹਰ, ਜੇ ਨਾ ਹੀ ਹਰ ਕੋਲ। ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਕਹਿੰਦੇ ਅੱਗ ਲੱਗ ਜੇ, ਜਿੱਥੇ ਪਰਮੇਸ਼ੁਰ ਦਾ ਨਾਮ ਨਹੀਂ। ਕੀ ਹੈ ਉਹ? ਭੂਤਾਂ ਪ੍ਰੇਤਾਂ ਦੇ ਰਹਿਣ ਦਾ ਨਿਵਾਸ ਹੈ। ਸੋ ਸਮਾਂ ਲੰਘਦਾ ਗਿਆ, ਬੱਚੀ ਜਵਾਨ ਹੋ ਗਈ। ਬੱਚੀ ਨੂੰ ਦੱਸਤਾ, ਬੇਟਾ ਤੇਰੀ ਸ਼ਾਦੀ ਹੈ ਥੋੜ੍ਹੇ ਦਿਨਾਂ ਦੇ ਅੰਦਰ। ਇੰਨਾ ਕਹਿ ਕੇ ਪਿਤਾ ਦੇ ਨੇਤਰਾਂ 'ਚੋਂ ਜਲ ਜਾਣ ਲੱਗ। ਲੜਕੀ ਨੇ ਮਹਿਸੂਸ ਕਰਿਆ, ਵੇ ਪਿਤਾ ਜੀ ਕੀ ਗੱਲ ਹੈ, ਕੋਈ ਗਲਤ ਗੱਲ ਹੋ ਗਈ? ਕਹਿੰਦੇ ਹਾਂ ਬੇਟਾ, ਮੈਂ ਮੇਰਾ ਮੂੰਹ ਕਹਿ ਨਹੀਂ ਸਕਦਾ ਕੀ ਹੋਇਆ, ਮੈਨੂੰ ਦੱਸੋ ਤਾਂ ਸਹੀ। ਬੇਟਾ, ਤੇਰੇ ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਹੈ, ਗੁਰੂ ਦੇ ਪਿਆਰ ਤੋਂ ਬਗੈਰ ਆਪਾਂ ਜਿਉਂਦੇ ਨਹੀਂ ਰਹਿ ਸਕਦੇ। ਪਰ ਜਿੱਥੇ ਤੇਰਾ ਰਿਸ਼ਤਾ ਹੋਇਆ, ਡੋਲੀ ਜਾਣੀ ਹੈ, ਉਹ ਘਰ ਗੁਰੂ ਦਾ ਘਰ ਨਹੀਂ, ਗੁਰੂ ਨਿੰਦਕਾਂ ਦਾ ਘਰ ਹੈ, ਗੁਰੂ ਦੋਖੀਆਂ ਦਾ ਘਰ ਹੈ, ਸਰਵਰੀਆਂ ਦਾ ਘਰ ਹੈ। ਉਹਨਾਂ ਨੇ ਮੁਕਾਮ ਨੂੰ ਮੱਥਾ ਟਿਕਾਉਣਾ, ਦੀਵਿਆ ਜਲਾਉਣੇ ਨੇ, ਤਾਂ ਤੈਨੂੰ ਰੋਟ ਜੂ ਭਰਾਈ ਦਾ ਜੂਠਾ ਕੀਤਾ ਹੋਇਆ ਰੋਟ ਤੈਨੂੰ ਖਿਲਾਉਣਾ। ਬੇਟਾ, ਮੈਂ ਜਦ ਇਹ ਸਾਰੀਆਂ ਚੀਜ਼ਾਂ ਦੇਖਦਾ, ਉਸ ਵੇਲੇ ਮੇਰਾ ਮਨ ਦਿਲ ਮੇਰਾ ਥਿਰ ਨਹੀਂ ਰਹਿੰਦਾ। ਲੜਕੀ ਦੇ ਉੱਤੇ ਵੀ ਬਹੁਤ ਅਸਰ ਹੋਇਆ। ਸੋ ਵਿਆਹ ਦੇ ਦਿਨ ਰੱਖ ਦਿੱਤੇ ਗਏ, ਬਰਾਤ ਆਉਂਦੀ ਅਤੇ ਲੜਕੀ ਬੱਚੀ ਦੇ ਹਰ ਵਕਤ ਚਿੱਤ ਦੇ ਵਿੱਚੋਂ ਇਸ ਤਰ੍ਹਾਂ ਦੀ ਅਰਦਾਸ ਨਿਕਲਦੀ ਰਹਿੰਦੀ ਹੈ।
ਨਵਾਈ ਦਾ ਤਿਆਰ
ਤੇਰੇ ਚਰਨਾਂ 'ਤੇ ਇੱਕ ਵਾਰੀ ਲੱਗ ਗਿਆ ਉਹ ਮੈਂ ਮੜੀਆਂ ਵਸਾਲੀਆਂ ਨੂੰ ਜਾ ਕੇ ਝੁਕਾਵਾਂਗੀ। ਹੇ ਪਾਤਸ਼ਾਹ ਕਿਵੇਂ ਹੋਏਗਾ, ਮੈਂ ਗਰੀਬਣੀ ਹਾਂ, ਇਕੱਲੀ ਹੋਵਾਂਗੀ ਉਸ ਪਿੰਡ ਦੇ ਅੰਦਰ, ਉਸ ਘਰ ਦੇ ਅੰਦਰ, ਕੀ ਬਣੂ ਮੇਰੇ ਸਿੱਖੀ ਸਿਦਕ ਦਾ। ਹੇ ਪ੍ਰਭੂ ਤੂੰ ਘੱਟ ਘੱਟ ਕੇ ਜਾਣਨ ਹਾਰ ਹੈ, ਕਿਰਪਾ ਕਰ। ਸ਼ਾਦੀ ਹੋ ਜਾਂਦੀ ਹੈ, 3 ਦਿਨ ਬਰਾਤ ਰਹੀ, ਬੜੀ ਸੇਵਾ ਕੀ। ਜਾਣ ਵੇਲੇ ਫਿਰ ਪਿਤਾ ਕਹਿੰਦਾ, ਬੇਟਾ ਇਹ ਤੇਰਾ ਸੀਸ ਗੁਰੂ ਚਰਨਾਂ ਦੇ ਨਾਲ ਲੱਗ ਕੇ ਪਵਿੱਤਰ ਹੋ ਚੁੱਕੀ ਹੈ, ਦੇਖੀ ਕਿਤੇ ਇਹ ਮਕਾਮਾਂ ਦੇ ਅੱਗੇ ਨਾ ਝੁਕ ਜਾਵੇ। ਅਰਦਾਸ ਕਰੀ ਗੁਰੂ ਸਹਾਇਤਾ ਕਰੇਗਾ, ਜੂਠਾ ਰੋਟ ਨਹੀਂ ਖਾਣਾ, ਤੁਰਕ ਦਾ ਜੂਠਾ ਕੀਤਾ ਹੋਇਆ, ਕਿਉਂਕਿ ਇਹ ਤਰੀਕਾ ਹੁੰਦਾ, ਮੈਂ ਵੀ ਦੇਖਿਆ ਨਿਆਣੇ ਹੁੰਦੇ ਨੇ। ਸਾਡੇ ਪਿੰਡ ਇੱਕ ਲਾਲਾਂ ਵਾਲੇ ਦਾ ਬਣਿਆ ਹੋਇਆ ਮੁਕਾਮ, ਉੱਥੇ ਲੋਕ ਜਾਂਦੇ ਸੀ ਕਿਉਂਕਿ ਗਿਆਨਤਾ ਸੀ। ਸਿੱਖੀ ਦਾ ਪ੍ਰਚਾਰ ਕਦੇ ਹੋ ਜਾਂਦਾ, ਕਦੇ ਬਿਲਕੁਲ ਡਿਮ ਹੋ ਜਾਂਦਾ, ਖਤਮ ਹੋ ਜਾਂਦਾ। ਜਦੋਂ ਸਿੱਖ ਦਾ ਧਿਆਨ ਹੋਰ ਪਾਸੇ ਹੋ ਜਾਂਦਾ, ਇਹ ਲੀਡਰ ਲੋਕ ਕੁਰਸੀਆਂ ਦੇ ਪਿੱਛੇ ਬਹਿ ਕੇ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ। ਸਿੱਖੀ ਦਾ ਪ੍ਰਚਾਰ ਤਾਂ ਕੁਦਰਤੀ ਮਹਾਰਾਜ ਨੇ ਜਿਨ੍ਹਾਂ ਨੂੰ ਸੌਂਪਿਆ ਉਹ ਹੀ ਕਰ ਰਹੇ ਨਿਸ਼ਕਾਮ ਹੋ ਕੇ। ਸੋ ਪਿੰਡਾਂ ਵਿੱਚ ਸਿੱਖੀ ਨਹੀਂ ਪਹੁੰਚਦੀ, ਨਾ ਸ਼ਹਿਰਾਂ 'ਚ ਹੈ। ਸ਼ਹਿਰਾਂ ਦੇ ਵਿੱਚ ਆਉਂਦੇ ਨੇ ਗੁਰਦੁਆਰੇ ਸਾਰੇ, ਕੀਰਤਨ ਵੀ ਸੁਣਦੇ ਨੇ, ਲੇਕਿਨ ਜੇ ਗੱਲ ਪੁੱਛੋ ਕਿਸੇ ਦਾ ਨਹੀਂ ਪਤਾ, ਨਾ ਨਾਮ ਜਪਣ ਦਾ, ਨਾ ਕਿਸੇ ਹੋਰ ਗੱਲ ਦਾ। ਹੋਰੇ ਹੋਰ ਗੱਲਾਂ ਨੇ, ਉੱਪਰਲੀਆਂ ਉੱਪਰਲੀਆਂ, ਚੁਭਵੀਆਂ ਚੁਭਵੀਆਂ ਗੱਲਾਂ, ਪ੍ਰੀਤ ਪਿਆਰ ਦੀ ਗੱਲ ਕੋਈ ਨਹੀਂ। ਸੋ ਪਿੰਡ ਦੇ ਲੋਕ ਜਾਂਦੇ ਸੀ, ਮੰਨਿਆ ਕਰਦੇ ਸੀ। ਉੱਥੇ ਖੜ੍ਹੇ ਹਾਂ, ਛੋਟਾ ਜਿਹਾ ਸੀ, ਮੈਂ ਦੇਖਿਆ ਤਾਂ ਇੱਕ ਰੋਟ ਪੱਕ ਰਿਹਾ, ਪਾਥੀਆਂ ਬਹੁਤ ਸਾਰੀਆਂ ਲਾ ਕੇ, ਉਹਦੇ 'ਚ ਮੋਟਾ ਸਾਰਾ, ਕੋਈ 3-4 ਉਮਰ। ਉਹ ਜਦ ਪੱਕ ਗਿਆ ਤਾਂ ਸਾਡੇ ਜੋ ਭਰਾਈ ਸੀ, ਢੋਲ ਵਜਾਈ ਜਾਂਦਾ ਸੀ ਅਤੇ ਉਹਨੇ ਪਰੇ ਕੱਟ, ਉਹਦੇ ਬਾਅਦ ਉਹ ਕੱਢ ਲਿਆ, ਪਰਾਤ ਵਿੱਚ ਪਾ ਲਿਆ, ਵੱਡਾ ਸਾਰਾ ਸੀ, ਸਾਰੇ ਆਲੇ ਦੁਆਲੇ ਗੇੜਾ ਕੱਤੀ ਬੈਠੇ ਨੇ ਕੁੰਡਲ ਕਰ। ਉਹ ਢੋਲ ਵਜਾਈ ਜਾਂਦਾ, ਫਿਰੀ ਜਾਂਦਾ ਉਹ ਰੋਟ ਦੇ ਦੁਆਲੇ। ਉਹਦੇ ਬਾਅਦ ਉਹਨੇ ਚੁੱਕਿਆ, ਇੱਕ ਪਾਸਿਓਂ ਚੱਕ ਮਾਰਿਆ ਮੂੰਹ ਨਾਲ, ਕਹਿੰਦੇ ਜੀ ਭੋਗ ਲੱਗ ਗਿਆ ਹੁਣ ਪੀਰ ਨੂੰ। ਉਹ ਸਾਰਿਆਂ ਨੂੰ ਵੰਡਦੇ ਸੀ, ਸਾਡੇ ਘਰ 'ਚ ਸਿੱਖੀ ਸੀ, ਸਾਨੂੰ ਪਹਿਲਾਂ ਤਾਂ ਪਤਾ ਸੀ ਵੀ ਕਿਸੇ ਦਾ ਪ੍ਰਸ਼ਾਦ ਨਹੀਂ ਲੈਣਾ, ਨਾ ਕਿਸੇ ਦੇਵੀ ਦਾ, ਨਾ ਦੇਵਤੇ ਦਾ, ਨਾ ਸ਼ਹੀਦਾਂ ਦਾ, ਕਿਸੇ ਦਾ ਨਹੀਂ ਸੀ ਅਸੀਂ ਲੈਂਦੇ। ਅਤੇ ਜਦ ਮੈਨੂੰ ਦੇਣ ਲੱਗੇ, ਮੈਂ ਕਿਹਾ ਮੈਂ ਤਾਂ ਨਹੀਂ ਲੈਂਦਾ, ਮੈਂ ਨਹੀਂ ਲੈਣਾ ਹੈਗਾ, ਜੂਠਾ ਕਰਿਆ ਹੋਇਆ ਤਾਂ। ਸੋ ਇਹ ਬੜੀ ਭਾਰੀ ਸਮੱਸਿਆ ਸੀ ਸਾਧ ਸਿੰਘ ਦੀ ਉਹਨਾਂ ਦਿਨਾਂ 'ਚ। ਬੀਬੀ ਅਰਦਾਸਾਂ ਕਰਦੀ ਹੈ, ਬਰਾਤ ਆ ਗਈ, ਫੇਰੇ ਹੋਏ, ਅਤੇ ਉਹਦੇ ਬਾਅਦ 3 ਦਿਨ ਬਰਾਤ ਰੱਖਣ ਤੋਂ ਬਾਅਦ ਵੱਡੇ ਤੜਕੇ ਬਰਾਤ ਤੋਰੀ, ਕਿਉਂਕਿ ਤੁਗਲਾਣੀ ਕਾਫੀ ਦੂਰ ਸੀ। ਇਹ ਤੁਗਲਾਣੀ ਜਾਣ ਵਾਸਤੇ ਰਸਤੇ 'ਚ ਡਰੌਲੀ ਪਿੰਡ ਪੈਂਦਾ ਸੀ, ਜਿਸ ਥਾਂ ਦੇ ਉੱਤੇ ਗੁਰੂ ਮਹਾਰਾਜ ਜੀ ਆਏ ਹੋਏ ਸੀ ਆਪਣੇ ਰਿਸ਼ਤੇਦਾਰੀ ਦੇ ਅੰਦਰ। ਅਤੇ ਇਹ ਬੀਬੀ ਜਾ ਰਹੀ ਹੈ, ਅੰਮ੍ਰਿਤ ਵੇਲਾ ਹੈ, ਮਾੜਾ ਮਾੜਾ ਬਹੁਤ ਘੁਟਾਲਾ ਹੋਇਆ ਹੈ। ਬਾਕੀ ਬਰਾਤ ਤਾਂ ਅੱਗੇ ਅੱਗੇ ਜਾ ਰਹੀ ਹੈ, ਅਤੇ ਭਾਈ ਸਾਧੂ ਜਿਸ ਨਾਲ ਇਹਦੀ ਸ਼ਾਦੀ ਹੋਈ ਸੀ, ਉਹ ਘੋੜੇ 'ਤੇ ਚੜਿਆ ਹੋਇਆ, ਡੋਲੀ ਦੇ ਅੱਗੇ ਅੱਗੇ ਜਾ ਰਹੇ। ਕੁਹਾਰ ਉਸ ਪਿੰਡ ਦੇ ਨੇ, ਬੀਬੀ ਦੇ ਪਿੰਡ ਦੇ। ਜਦੋਂ ਡਰੌਲੀ ਆਈ ਤਾਂ ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ। ਉਸ ਕੀਰਤਨ ਦੀ ਆਵਾਜ਼ ਜਦੋਂ ਬੀਬੀ ਦੇ ਕੰਨ ਵਿੱਚ ਪਈ, ਸਮਝ ਲਏ ਵੀ ਮੇਰੇ ਸਤਿਗੁਰੂ ਪਾਤਸ਼ਾਹ ਇੱਥੇ ਹੀ ਨਿਵਾਸ ਰੱਖਦੇ, ਅਤੇ ਉਹਨਾਂ ਦੇ ਹਜ਼ੂਰੀ ਕੀਰਤਨੀਆਂ ਵੱਲੋਂ ਕੀਰਤਨ ਦੀ ਆਵਾਜ਼ ਆ ਰਹੀ ਹੈ, ਕਿਉਂਕਿ ਜਾਂਦੇ ਰਹਿੰਦੇ ਸੀ, ਪਛਾਣ ਸੀ ਆਵਾਜ਼ ਦੀ। ਉਸ ਵੇਲੇ ਉਹਨਾਂ ਨੂੰ ਕਹਿਣ ਲੱਗੀ ਵੀ ਦੇਖੋ ਭਾਈ, ਮੈਂ ਹੁਣ ਸਰਵਰੀਆਂ ਦੇ ਘਰ ਚਲੀ ਜਾਣਾ, ਮੁੜ ਕੇ ਗੁਰੂ ਦੇ ਦਰਸ਼ਨ ਹੋਣ ਜਾਂ ਨਾ ਹੋਣ ਇਹ ਤਾਂ ਵਾਹਿਗੁਰੂ ਜਾਣਦਾ, ਅਤੇ ਮੈਂ ਅੱਜ ਦਰਸ਼ਨ ਕਰਕੇ ਜਾਣਾ, ਤੁਸੀਂ ਮੇਰੀ ਡੋਲੀ ਉੱਥੇ ਲੈ ਚੱਲੋ ਜਿੱਥੇ ਗੁਰੂ ਮਹਾਰਾਜ ਦੇ ਹਜ਼ੂਰ ਦੀਵਾਨ ਲੱਗਿਆ ਹੋਇਆ। ਸੋ ਆਪਣਾ ਕੰਗਣ ਲਾਇਆ, ਉਹਨਾਂ ਨੂੰ ਫੜਾ ਦਿੱਤਾ, ਕਹਿੰਦੀ ਲਓ ਆਹ ਤੁਸੀਂ ਵਰਤ ਲਿਓ ਅਤੇ ਉੱਥੇ ਲੈ ਚਲੋ। ਉਸੇ ਵੇਲੇ ਆਪ ਗਲੀਆਂ 'ਚ ਹੀ ਹੁੰਦੇ ਹੋਏ, ਜਿੱਥੇ ਗੁਰੂ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ ਖੁੱਲ੍ਹੀ ਥਾਂ 'ਤੇ, ਉੱਥੇ ਪਹੁੰਚ ਜਾਂਦੇ ਨੇ, ਜਾ ਕੇ ਡੋਲੀ ਰੱਖ ਦਿੱਤੀ। ਕੁਛ ਦਿਨ 'ਚ ਚਾਨਣਾ ਜਿਹਾ ਹੋ ਚੁੱਕਿਆ ਸੀ, ਮਹਾਰਾਜ ਦੇ ਧਿਆਨ ਵਿੱਚ ਆਈ, ਬੀਬੀ ਉਤਰੀ, ਉਤਰ ਕੇ ਵਿਹਲੇ ਕੱਪੜੇ ਪਾਏ ਹੋਏ ਅਤੇ ਜਾ ਕੇ ਨਮਸਕਾਰ ਕੀਤੀ, ਬੜੇ ਹੀ ਪਿਆਰ ਨਾਲ ਰੋ ਰੋ ਕੇ ਨਮਸਕਾਰ ਕਰਕੇ ਥਾਂ ਮਿਲਿਆ, ਉਸ ਥਾਂ 'ਤੇ ਆਪ ਬਿਰਾਜਮਾਨ ਹੋ ਗਏ। ਉਹ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ, ਮਹਾਰਾਜ ਦੀ ਪਹਿਲੀ ਦ੍ਰਿਸ਼ਟੀ ਬੀਬੀ 'ਤੇ ਪਈ। ਜਦੋਂ ਬੀਬੀ ਨੇ ਦੇਖਿਆ ਵੀ ਮਹਾਰਾਜ ਮੇਰੇ ਵੱਲ ਦੇਖਦੇ ਆ, ਉਸੇ ਵੇਲੇ ਅੱਖਾਂ ਦੇ ਵਿੱਚੋਂ ਧਾਰਾਂ ਚੱਲ ਪਈਆਂ ਹੁੰਦੀਆਂ ਨੇ। ਮਹਾਰਾਜ ਨੇ ਕੋਲ ਬੁਲਾ ਲਿਆ, ਕਹਿੰਦੇ ਬੇਟਾ ਸ਼ਗਨਾਂ ਦੇ ਕੱਪੜੇ ਪਾਏ ਹੋਏ ਨੇ, ਇਹ ਤੋਂ ਪ੍ਰਤੀਤ ਦਿੰਦਾ ਕਿ ਤੂੰ ਡੋਲੀ 'ਚ ਬੈਠੀ ਆ, ਸਾਹਮਣੇ ਜੋ ਡੋਲੀ ਹੈ, ਅਤੇ ਸਸੁਰਾਲ ਨੂੰ ਜਾ ਰਹੀ ਹੈ, ਅਤੇ ਇੰਨੀ ਚਿੰਤਾ ਕਿਸ ਗੱਲ ਦੀ ਹੈ? ਕਹਿਣ ਲੱਗੀ ਪਾਤਸ਼ਾਹ, ਆਪ ਅੰਤਰਜਾਮੀ ਹੋ, ਸਭ ਜਾਣਦੇ ਹੋ ਜੋ ਕੁਛ ਵੀ ਹੈ, ਆਪ ਤੋਂ ਕੋਈ ਚੀਜ਼ ਭੁੱਲੀ ਹੋਈ ਨਹੀਂ ਪਾਤਸ਼ਾਹ, ਮੇਰਾ ਰਿਸ਼ਤਾ ਮਨਮੁੱਖਾਂ ਦੇ ਘਰ 'ਚ ਹੋ ਗਿਆ, ਸਾਖਤਾਂ ਦੇ ਘਰ ਵਿੱਚ ਹੋ ਗਿਆ, ਸਿੱਖੀ ਕਿਵੇਂ ਮੇਰੀ ਨਿਭੇਗੀ? ਸੋ ਆਪ ਕਿਰਪਾ ਕਰੋ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਬੇਟਾ ਤੇਰੇ ਮੱਥੇ ਦੇ ਲੇਖ ਹੀ ਐਸੇ ਲਿਖੇ ਹੋਏ ਨੇ, ਤੂੰ ਤਾਂ ਦਰਗਾਹ ਤੋਂ ਲੇਖ ਲਿਖਾ ਕੇ ਲਿਆਈਆਂ ਐਸੇ, ਜੈਸੀ ਕਲਮ ਬੁੜੀ ਹੈ ਮਸਤਕ, ਹਰ ਜੀਅਰੇ ਤੈਸੀ ਪਾਸ। ਉਸੇ ਵੇਲੇ ਚਰਨ ਫੜ ਲਏ, ਕਹਿਣ ਲੱਗੇ ਪਾਤਸ਼ਾਹ, ਉੱਥੇ ਲਿਖਣ ਵਾਲਾ ਕੌਣ ਹੈ ਅਤੇ ਇੱਥੇ ਲਿਖਣ ਵਾਲਾ ਕੌਣ ਹੈ? ਉੱਥੇ ਵੀ ਤੁਸੀਂ ਹੋਈ ਹੋ ਅਤੇ ਇੱਥੇ ਵੀ ਤੁਸੀਂ, ਅਤੇ ਮੈਂ ਤਾਂ ਅੱਜ ਤੱਕ ਸੁਣਦੀ ਆਈ ਹਾਂ ਕਿ ਜੋ ਮਾੜੇ ਲੇਖ ਨੇ, ਜਦ ਸਤਸੰਗ 'ਚ ਆ ਕੇ ਸੀਸ ਨਵਾਓ ਸ਼ਰਧਾ ਦੇ ਨਾਲ, ਉਸ ਵੇਲੇ ਜਿਹੜੇ ਮਾੜੇ ਲੇਖ ਨੇ, ਦੁੱਖ ਦੇਣ ਵਾਲੇ ਲੇਖ ਨੇ, ਉਹ ਲੇਖ ਮਿਟ ਜਾਂਦੇ ਨੇ, ਸਤਿਗੁਰੂ ਸਮਰੱਥ ਹੈ, ਲੇਖ ਮਿਟ ਦਿੰਦਾ। ਇਸ ਤਰ੍ਹਾਂ ਬੇਨਤੀ ਕਰ,
ਸਤਿਗੁਰ ਜੀ ਮੇਟ ਦੇ ਲਿਖੇ ਜੋ ਲੇਖ ਸਰੀਨੇ, ਸਤਿਗੁਰ ਜੀ ਮੇਟ ਦੇ ਲਿਖੇ ਜੋ ਲੇਖ ਸਰੀਨੇ, ਸਤਿਗੁਰ ਜੀ ਮੇਟ ਦੇ
ਆਪਦਾ ਤਾਂ ਫਰਮਾਨ ਹੈ ਕਿ ਮੇਰੀ ਬਾਂਧੀ ਭਗਤ ਛਡਾਵੈ, ਬਾਂਧਾ ਭਗਤ ਨਾ ਛੂਟੈ ਮੋਏ। ਇੱਕ ਸਮੇਂ ਮੋਕੋ ਗਏ ਬਾਂਧੇ ਤੋਂ ਪੁਨ ਮੋ ਪੈ ਜਵਾਬ ਨੂੰ। ਆਹ ਤਾਂ ਸਮਰੱਥ ਗੁਰੂ ਪਰਮੇਸ਼ਵਰੋਂ ਆਪਦੇ ਤਾਂ ਸੰਤਾਂ ਦੇ ਵਿੱਚ ਆਪਣੇ ਤਾਕਤ ਬਖਸ਼ੀ ਹੋਈ ਹੈ ਕਿ ਉਹ ਮੱਥੇ ਦੇ ਲੇਖ ਮੇਟ ਦਿਆ ਕਰਦੇ ਨੇ।